ਵਾਰ 39 ਪੌੜੀ 12 ਵਿੱਚ ਸੱਤ ਸੰਗਤ ਦੀ ਮਹਿਮਾ ਫੁਰਮਾਨ ਕਰਦਿਆਂ ਹੋਇਆਂ ਉਚਾਰ ਰਹੇ ਨੇ। ਓਅੰਕਾਰ ਅਕਾਰ ਕਰ ਤ੍ਰੈ ਗੁਣ ਪੰਜ ਤੱਤ ਉਪਜਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਦਸ ਅਵਤਾਰ ਚਲਤ ਵਰਤਾਇਆ, ਛੇ ਰੁੱਤ 12 ਮਾਹ ਕਰ ਸੱਤ ਵਾਰ ਸੰਸਾਰ ਉਪਾਇਆ, ਜਨਮ ਮਰਨ ਦੇ ਲੇਖ ਲਿਖ ਸ਼ਾਸਤਰ ਵੇਦ ਪੁਰਾਣ ਸੁਣਾਇਆ, ਸਾਧ ਸੰਗਤ ਦਾ ਆਦ ਅੰਤ ਥਿਤ ਨ ਵਾਰ ਨ ਮਾਹ ਲਿਖਾਇਆ, ਸਾਧ ਸੰਗਤ ਸੱਚ ਖੰਡ ਹੈ ਨਿਰੰਕਾਰ ਗੁਰ ਸ਼ਬਦ ਵਸਾਇਆ, ਬਿਰਖੋਂ ਫਲ ਫਲ ਤੇ ਬਿਰਖ ਅਕਲ ਕਲਾ ਕਰ ਅਲੱਖ ਲਿਖਾਇਆ, ਆਦ ਪੁਰਖ ਆਦੇਸ਼ ਕਰ ਆਦ ਪੁਰਖ ਆਦੇਸ਼ ਕਰਾਇਆ, ਪੁਰਖ ਪੁਰਾਤਨ ਸਤਿਗੁਰੂ ਓਤ ਪੋਤ ਇੱਕ ਸੂਤਰ ਬਣਾਇਆ, ਵਿਸਮਾਦ ਵਿਸਮਾਦ ਮਿਲਾਇਆ, ਵਿਸਮਾਦ ਵਿਸਮਾਦ ਮਿਲਾਇਆ। ਕਹਿਣ ਲੱਗੇ ਓਅੰਕਾਰ ਆਕਾਰ ਕਰ ਤ੍ਰੈ ਗੁਣ ਪੰਜ ਤੱਤ ਉਪਜਾਇਆ। ਉਸ ਓਅੰਕਾਰ ਨੇ ਭਾਵ ਅਕਾਲ ਪੁਰਖ ਵਾਹਿਗੁਰੂ ਨੇ ਤਿੰਨ ਗੁਣ ਪੈਦਾ ਕੀਤੇ, ਰਜੋ ਗੁਣ ਤਮੋ ਗੁਣ ਸਤੋ ਗੁਣ, ਤੇ ਪੰਜ ਤੱਤ ਪਾ ਕੇ ਉਹਨੇ ਸ੍ਰਿਸ਼ਟੀ ਦਾ ਰਚਨ ਰਚਿਆ, ਧਰਤੀ ਆਕਾਸ਼ ਹਵਾ ਅੱਗ ਅਤੇ ਪਾਣੀ, ਇਹ ਪੰਜ ਤੱਤ ਪਾ ਕੇ ਉਹਨੇ ਜਗਤ ਰਚ ਦਿੱਤਾ, ਪਰਮੇਸ਼ਰ ਨੇ ਸੰਸਾਰ ਦੀ ਰਚਨਾ ਕੀਤੀ। ਬ੍ਰਹਮਾ ਵਿਸ਼ਨ ਮਹੇਸ਼ ਸਾਜ, ਦਸ ਅਵਤਾਰ ਚਲਤ ਵਰਤਾਇਆ। ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ, ਇਹਨਾਂ ਨੂੰ ਨਿਰੰਕਾਰ ਪਰਮੇਸ਼ਰ ਨੇ ਆਪ ਰਚਿਆ। ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਬ੍ਰਹਮਾ ਨੇ ਸ੍ਰਿਸ਼ਟੀ ਰਚੀ ਹੈ, ਵਿਸ਼ਨੂੰ ਰਿਜਕ ਦਿੰਦਾ ਹੈ ਤੇ ਸ਼ਿਵਜੀ ਮੌਤ ਦਾ ਸੱਦਾ ਭੇਜਦਾ। ਭਾਈ ਗੁਰਦਾਸ ਜੀ ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਸਾਜ, ਇਹਨਾਂ ਨੂੰ ਵੀ ਪਰਮਾਤਮਾ ਨੇ ਪੈਦਾ ਕੀਤਾ, ਭਾਵ ਸਭ ਨੂੰ ਪੈਦਾ ਕਰਨ ਵਾਲਾ, ਰਿਜਕ ਦੇਣ ਵਾਲਾ ਤੇ ਮੌਤ ਦਾ ਸੱਦਾ ਭੇਜਣ ਵਾਲਾ ਪਰਮੇਸ਼ਰ ਹੀ। ਬ੍ਰਹਮਾ ਨੂੰ ਪੈਦਾ ਕੀਤਾ, ਵਿਸ਼ਨੂੰ ਨੂੰ ਪੈਦਾ ਕੀਤਾ, ਸ਼ਿਵਜੀ ਨੂੰ ਪੈਦਾ ਕੀਤਾ, ਇਹਨਾਂ ਨੂੰ ਵਿਦਵਾਨਾਂ ਨੇ ਤਿੰਨ ਗੁਣ ਇਹਨਾਂ ਨੂੰ ਵੀ ਮੰਨਿਆ, ਬ੍ਰਹਮਾ ਨੂੰ ਰਜੋ ਗੁਣ, ਵਿਸ਼ਨੂੰ ਨੂੰ ਸਤੋ ਗੁਣ ਤੇ ਸ਼ਿਵਜੀ ਨੂੰ ਸਤੋ ਗੁਣ ਬਣਾ ਕੇ ਧਰਤੀ ਤੇ ਭੇਜਿਆ, ਅਤੇ ਵਿਸ਼ਨੂੰ ਦੇ ਤਰ੍ਹਾਂ ਤਰ੍ਹਾਂ ਦੇ 10 ਅਵਤਾਰ ਜਿਹੜੇ ਹਿੰਦੂ ਮਤ ਵਿੱਚ ਮੰਨੇ ਗਏ ਨੇ ਉਹ ਵੀ ਉਸ ਪਰਮੇਸ਼ਰ ਨੇ ਰਚ ਕੇ ਇਹ ਧਰਤੀ ਦੇ ਉੱਤੇ ਇੱਕ ਖੇਡ ਵਰਤਾ ਦਿੱਤੀ। ਭਾਈ ਗੁਰਦਾਸ ਜੀ ਕਹਿੰਦੇ ਉਸ ਤੋਂ ਬਾਅਦ ਉਹਨੇ ਹੋਰ ਕੀ ਬਣਾਇਆ, ਛੇ ਰੁੱਤ 12 ਮਾਹ ਕਰ ਸੱਤ ਵਾਰ ਸੰਸਾਰ ਉਪਾਇਆ। ਛੇ ਰੁੱਤਾਂ 12 ਮਹੀਨੇ, ਸਾਲ ਬਣਾ ਦਿੱਤਾ 12 ਮਹੀਨਿਆਂ ਦਾ, ਦੋ ਦੋ ਮਹੀਨਿਆਂ ਦੀ ਇੱਕ ਰੁੱਤ ਪਰਮੇਸ਼ਰ ਨੇ ਬਣਾ ਦਿੱਤੀ। ਸੱਤ ਵਾਰ ਸੰਸਾਰ ਦੇ ਵਿੱਚ ਬਣਾ ਦਿੱਤੇ ਹਫ਼ਤੇ ਦੇ, ਤੇ ਇਹਨਾਂ ਤੋਂ ਜੀਵ ਦਾ ਵਿਹਾਰ, ਜੀਵ ਦੇ ਕੰਮ ਕਾਰ ਤੇ ਧੰਦੇ ਆਰ ਪਾਰ ਪਰਮੇਸ਼ਰ ਨੇ ਤੋੜ ਦਿੱਤੇ। ਹੋਰ ਕੀ ਕੀਤਾ ਉਸ ਵਾਹਿਗੁਰੂ ਨੇ, ਜਨਮ ਮਰਨ ਦੇ ਲੇਖ ਲਿਖ ਸ਼ਾਸਤਰ ਵੇਦ ਪੁਰਾਣ ਸੁਣਾਇਆ, ਤੇ ਸਾਧ ਸੰਗਤ ਜੰਮਣ ਮਰਨ ਦੇ ਲੇਖ ਵੀ ਲਿਖ ਦਿੱਤੇ, ਮੱਥੇ ਦੇ ਉੱਤੇ ਲੇਖ ਵੀ ਸਾਰਿਆਂ ਦੇ ਲਿਖੇ, ਕਿਸਮਤ ਵੀ ਲਿਖੀ ਤੇ ਜੰਮਣਾ ਮਰਨਾ ਵੀ ਲਿਖਿਆ ਉਹਨੇ, ਕਿਸ ਦਾ ਜਨਮ ਹੈ, ਕਿਸ ਦੀ ਮੌਤ ਹੈ, ਕਿਸ ਦੀ ਮੌਤ ਹੈ, ਕਿਸ ਦਾ ਜਨਮ ਹੈ, ਇਹ ਵੀ ਸਾਰਿਆਂ ਦੇ ਲੇਖ ਪਰਮਾਤਮਾ ਨੇ ਲਿਖ ਦਿੱਤੇ, ਤੇ ਨਾਨਾ ਪ੍ਰਕਾਰ ਦੇ ਕਈ ਤਰ੍ਹਾਂ ਦੇ ਧਰਮ ਪੁਸਤਕ ਵੀ ਦੁਨੀਆਂ ਵਿੱਚ ਬਣਾ ਦਿੱਤੇ, ਤੇ ਉਹਨਾਂ ਦੇ ਵੱਖ ਵੱਖ ਉਪਦੇਸ਼ ਲੋਕਾਂ ਨੂੰ ਸੁਣਾ ਦਿੱਤੇ। ਇਹ ਰੱਬ ਨੇ ਪੈਦਾ ਕੀਤਾ ਜੀ। ਵੇਖੋ ਸਾਧ ਸੰਗਤ ਸਾਰਾ ਜ਼ਿਕਰ ਕਰ ਰਹੇ, ਕਹਿੰਦੇ ਤਿੰਨ ਗੁਣ ਬਣਾਏ, ਪੰਜ ਤੱਤ ਪਾਏ ਉਹਨੇ, ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਪੈਦਾ ਕੀਤਾ, ਵਿਸ਼ਨੂੰ ਦੇ 10 ਅਵਤਾਰ ਅੱਗੇ ਹੋਰ ਪੈਦਾ ਕੀਤੇ, ਫਿਰ ਉਹਨੇ ਸਾਲ ਬਣਾ ਦਿੱਤਾ 12 ਮਹੀਨੇ, 12 ਮਹੀਨਿਆਂ ਵਿੱਚ ਉਹਨੇ 6 ਰੁੱਤਾਂ ਬਣਾ ਦਿੱਤੀਆਂ, ਇੱਕ ਇੱਕ ਹਫ਼ਤੇ ਦੇ 7-7 ਵਾਰ ਉਹਨੇ ਬਣਾ ਦਿੱਤੇ। ਅੱਗੇ ਹੁਣ ਕਹਿੰਦੇ ਵੀ ਜੰਮਣ ਮਰਨ ਦੇ ਲੇਖ ਵੀ ਉਹਨੇ ਲਿਖ ਦਿੱਤੇ, ਤਰ੍ਹਾਂ ਤਰ੍ਹਾਂ ਦੇ ਧਰਮ ਪੁਸਤਕ ਵੀ ਉਹਨੇ ਦੁਨੀਆਂ 'ਚ ਬਣਾ ਦਿੱਤੇ, ਕਿਧਰੇ ਸ਼ਾਸਤਰ, ਕਿਧਰੇ ਵੇਦ, ਕਿਧਰੇ ਪੁਰਾਣ, ਤਰ੍ਹਾਂ ਤਰ੍ਹਾਂ ਦੇ ਧਾਰਮਿਕ ਗ੍ਰੰਥ ਉਸ ਪਰਮੇਸ਼ਰ ਨੇ ਦੁਨੀਆਂ ਵਿੱਚ ਸਾਜੇ ਬਣਾਏ। ਭਾਵੇਂ ਸਾਰੀ ਉਸੇ ਦੀ ਕੁਦਰਤ ਹੈ ਪਰਮਾਤਮਾ ਦੀ। ਸਾਧ ਸੰਗਤ ਦਾ ਆਦਿ ਅੰਤ, ਥਿਤ ਨਾ ਵਾਰ ਨਾ ਮਾਹੋ ਲਿਖਾਇਆ। ਸਾਧ ਸੰਗਤ ਦੇ ਆਦਿ ਅੰਤ ਦਾ ਥਿਤ ਵਾਰ ਮਹੀਨਾ ਕੋਈ ਨਹੀਂ ਲਿਖਾਇਆ। ਕਿਹੜੇ ਦਿਨ ਸਾਧ ਸੰਗਤ ਵਿੱਚ ਜਾਣਾ ਤੇ ਕਿਹੜੇ ਦਿਨ ਨਹੀਂ ਜਾਣਾ ਆਪਾਂ ਬਣਾ ਲਿਆ ਕਿ ਅਸੀਂ ਸੰਗਰਾਂਦ ਵਾਲੇ ਦਿਨ ਜਾਣਾ ਕਿ ਮੱਸਿਆ ਵਾਲੇ ਦਿਨ ਜਾਣਾ, ਗੁਰਪੁਰਬ ਵਾਲੇ ਦਿਨ ਗੁਰਦੁਆਰੇ ਜਾਣਾ ਕਿ ਜਾਂ ਨਵੇਂ ਸਾਲ ਦੀ ਰਾਤ ਗੁਰਦੁਆਰੇ ਜਾਣਾ। ਪਰਮਾਤਮਾ ਨੇ ਇਹੋ ਆਖਿਆ ਵੀ ਹਰ ਵੇਲੇ ਸਿਮਰਨ ਕਰਨਾ, ਰੋਜ਼ ਸਤਸੰਗਤ ਕਰਨੀ, ਰੋਜ਼ ਗੁਰੂ ਦਾ ਦੀਦਾਰ ਤੇ ਰੱਬ ਦੀ ਯਾਦ ਵਿੱਚ ਜੁੜਨਾ। ਉਹਨੇ ਕੋਈ ਖਾਸ ਥਿੱਤ ਵਾਰ ਮਹੀਨਾ ਉਹਨੇ ਨਹੀਂ ਬਣਾਇਆ ਕਿ ਇਸ ਵੇਲੇ ਤੁਸੀਂ ਮੇਰੇ ਨਾਲ ਜੁੜਨਾ ਤੇ ਇਸ ਦਿਨ ਨਹੀਂ ਜੁੜਨਾ, ਇਹ ਨਹੀਂ ਹੈ। ਉਹਨੇ ਆਖਿਆ ਸਵਾਸ ਸਵਾਸ ਹਰ ਪਲ ਹਰ ਘੜੀ ਚੇਤੇ ਰੱਖਣਾ। ਹੁਣ ਬਚਨ ਵਰਤੇ, ਸਾਧ ਸੰਗਤ ਸੱਚ ਖੰਡ ਹੈ, ਨਿਰੰਕਾਰ ਗੁਰ ਸ਼ਬਦ ਵਸਾਇਆ। ਆ ਗੁਰੂ ਕੀ ਜਿਹੜੀ ਸਾਧ ਸੰਗਤ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਇਸੇ ਨੂੰ ਹੀ ਇਸ ਧਰਤੀ ਦਾ ਸੱਚਖੰਡ ਬਣਾ ਦਿੱਤਾ। ਇਹ ਦੁਨੀਆਂ ਦਾ ਗੁਰੂ ਕੀ ਸਤ ਸੰਗਤ ਨੂੰ, ਸਾਧ ਸੰਗਤ ਨੂੰ ਉਹਨੇ ਸੱਚਖੰਡ ਬਣਾ ਦਿੱਤਾ ਤੇ ਨਿਰੰਕਾਰ ਰੂਪ ਹੋ ਕੇ ਉਹਨੇ ਸਤਿਗੁਰੂ ਦੇ ਸਰੂਪ ਵਿੱਚ ਗੁਰ ਸ਼ਬਦ ਨਾਲ ਸਾਧ ਸੰਗਤ ਦਾ ਸੱਚਖੰਡ ਵਸਾ ਦਿੱਤਾ। ਭਾਵੇਂ ਜਿਹੜਾ ਸੱਚਖੰਡ ਵਸਾਇਆ ਨਾ ਉਹਨੇ ਸਾਧ ਸੰਗਤ ਰੂਪੀ ਸੱਚਖੰਡ, ਇਹ ਸੱਚਖੰਡ ਇਸੇ ਕਰਕੇ ਹੈ ਕਿਉਂਕਿ ਇਹਦੇ ਵਿੱਚ ਗੁਰੂ ਬਿਰਾਜਮਾਨ ਹੈ। ਇਹ ਸੱਚਖੰਡ ਇਸੇ ਕਰਕੇ ਹੈ ਕਿ ਗੁਰੂ ਪਰਮਾਤਮਾ ਦਾ ਰੂਪ ਹੈ। ਇਹ ਸਾਧ ਸੰਗਤ ਇਸੇ ਕਰਕੇ ਸੱਚਖੰਡ ਹੈ ਕਿਉਂਕਿ ਸਾਧ ਸੰਗਤ ਵਿੱਚ, ਸਤਸੰਗ ਵਿੱਚ ਟਿਕਣ ਵਾਲੇ ਗੁਰਸਿੱਖ ਪਿਆਰੇ ਪ੍ਰਭੂ ਦਾ ਰੂਪ ਹਨ। ਇਹ ਸਾਧ ਸੰਗਤ ਇਸ ਕਰਕੇ ਸੱਚਖੰਡ ਹੈ ਕਿਉਂਕਿ ਇੱਥੇ ਸ਼ਬਦ ਦਾ ਵਾਸਾ ਹੈ, ਇੱਥੇ ਬਾਣੀ ਦਾ ਵਾਸਾ ਹੈ। ਇਹ ਨਿਰੰਕਾਰ ਦੇ ਬਚਨਾਂ ਨਾਲ ਬਣਿਆ ਹੈ ਸੱਚਖੰਡ। ਕਿਉਂ? ਕਿਉਂਕਿ ਸਾਧ ਸੰਗਤ, ਸਤ ਸੰਗਤ ਕਿਹਨੂੰ ਕਿਹਾ ਜਾਂਦਾ? ਜਿੱਥੇ ਨਾਮ ਦੀ ਚਰਚਾ ਹੁੰਦੀ ਹੈ, ਤੇ ਨਾਮ ਕਿਹਦਾ? ਵਾਹਿਗੁਰੂ ਦਾ। ਤੇ ਵਾਹਿਗੁਰੂ ਦੇ ਨਾਮ ਦੀ ਚਰਚਾ ਤੇ ਵਾਹਿਗੁਰੂ ਤੇ ਆਪ ਬੈਠਾ ਫਿਰ ਉੱਥੇ, ਤੇ ਜਿੱਥੇ ਵਾਹਿਗੁਰੂ ਬੈਠਾ ਉਹ ਸੱਚਖੰਡ ਆ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ। ਹੁਣ ਨਾਮ ਦਾ ਚਰਚਾ ਹੈ ਤੇ ਉਹ ਸਾਧ ਸੰਗਤ ਹੈ, ਤੇ ਨਾਮ ਕਿਹਦਾ? ਵਾਹਿਗੁਰੂ ਦਾ। ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਉੱਥੇ ਵਾਹਿਗੁਰੂ ਆਪ ਚੌਂਕੜਾ ਮਾਰ ਕੇ ਬੈਠਾ, ਤੇ ਜਿੱਥੇ ਵਾਹਿਗੁਰੂ ਚੌਂਕੜਾ ਮਾਰ ਕੇ ਬੈਠਾ ਉਹ ਹੀ ਸੱਚਖੰਡ ਹੈ। ਸੱਚਖੰਡ ਵਸੈ ਨਿਰੰਕਾਰ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਕੀ ਸੰਗਤ, ਗੁਰੂ ਕੀ ਸਾਧ ਸੰਗਤ ਹੀ ਇਸ ਧਰਤੀ ਦਾ ਸੱਚਖੰਡ ਹੈ। ਬਿਰਖੋਂ ਫਲ, ਫਲ ਤੇ ਬਿਰਖ, ਅਕਲ ਕਲਾ ਕਰ ਅਲੱਖ ਲਿਖਾਇਆ। ਦਰਖਤ ਤੋਂ ਫਲ ਪੈਦਾ ਹੁੰਦਾ ਤੇ ਫਲ ਤੋਂ ਦਰਖਤ ਪੈਦਾ ਹੁੰਦਾ। ਹੁਣ ਬੀਜ ਬੀਜਿਆ, ਕੋਈ ਵੀ ਆਪਾਂ ਬੂਟਾ ਬੀਜਣਾ, ਸੰਤਰਿਆਂ ਦਾ ਬੂਟਾ ਆਪਾਂ ਬੀਜਣਾ ਤੇ ਸਾਧ ਸੰਗਤ ਸੰਤਰੇ ਦਾ ਬੀਜ ਬੀਜਿਆ ਤੇ ਸੰਤਰਿਆਂ ਦਾ ਬੂਟਾ ਉੱਗ ਖਲੋਤਾ। ਹੁਣ ਉਹ ਜਿਹੜਾ ਬੂਟਾ, ਉਹ ਜਿਹੜਾ ਸੰਤਰਿਆਂ ਦਾ ਰੁੱਖ ਹੈ, ਬਿਰਸ਼ ਹੈ, ਕਾਹਦੇ ਤੋਂ ਬਣਿਆ? ਸੰਤਰੇ ਦੇ ਬੀਜ ਤੋਂ। ਤੇ ਜਿਹੜੇ ਉਹਨੂੰ ਫਲ ਲੱਗੇ ਆ, ਸੰਤਰੇ ਲੱਗੇ ਆ, ਉਹਨਾਂ ਵਿੱਚ ਫਿਰ ਬੀਜ ਪੈਦਾ ਹੋ ਗਏ, ਉਹ ਬੀਜ ਫਿਰ ਬੀਜਣੇ ਆ, ਫਿਰ ਸੰਤਰੇ ਉੱਗ ਖਲੋਣੇ। ਅੰਬ ਦਾ ਬੂਟਾ ਹੈ, ਅੰਬ ਦੇ ਬੀਜ ਤੋਂ ਪੈਦਾ ਹੋਇਆ, ਅੰਬ ਉੱਗ ਖਲੋਤਾ, ਫਿਰ ਅੰਬ ਲੱਗ ਗਏ, ਉਹ ਜਿਹੜੇ ਅੰਬ ਲੱਗੇ ਉਹਨਾਂ ਵਿੱਚ ਵੀ ਗਿਟਕਾਂ ਤੇ ਬੀਜ ਪੈਦਾ ਹੋ ਗਏ, ਫਿਰ ਬੀਜੇ ਤੇ ਹੋਰ ਉੱਗ ਖਲੋਤੇ। ਧਿਆਨ ਦੇਣਾ, ਭਾਈ ਗੁਰਦਾਸ ਜੀ ਬਚਨ ਕਹਿੰਦੇ, ਕਹਿੰਦੇ ਬਿਰਸ਼ ਤੋਂ ਫਲ ਤੇ ਫਲ ਤੋਂ ਬਿਰਸ਼ ਹੁੰਦਾ ਹੈ, ਪਰੰਤੂ ਉਹਦਾ ਆਦਿ ਕਾਰਨ ਹੈ ਜਿਹੜਾ ਵੀ ਆਇਆ ਕਿੱਥੋਂ ਆ ਉਹ ਪ੍ਰਤੀਤ ਨਹੀਂ ਹੁੰਦਾ। ਇਸੇ ਤਰ੍ਹਾਂ ਸਾਧ ਸੰਗਤ ਸੱਚਖੰਡ ਹੈ, ਇਹ ਵੀ ਅਨਾਦੀ ਹੈ। ਪਰਮਾਤਮਾ ਤੋਂ ਸਾਧ ਸੰਗਤ, ਸਾਧ ਸੰਗਤ ਵਿੱਚ ਪਰਮਾਤਮਾ ਬੈਠਾ, ਉੱਥੇ ਆਣ ਕੇ ਰੱਬ ਵੇਖਣਾ ਤੇ ਸਾਧ ਸੰਗਤ ਰੱਬ ਤੋਂ ਬਿਨਾਂ ਸਾਧ ਸੰਗਤ ਨਹੀਂ, ਜਿਵੇਂ ਬਿਰਸ਼ ਤੋਂ ਬਿਨਾਂ ਫਲ ਨਹੀਂ ਤੇ ਫਲ ਤੋਂ ਬਿਨਾਂ ਬਿਰਸ਼ ਨਹੀਂ। ਪਰਮਾਤਮਾ ਤੋਂ ਬਿਨਾਂ ਸਾਧ ਸੰਗਤ ਨਹੀਂ। ਭਾਵ ਹੁਣ ਚਾਰ ਬੰਦੇ ਬੈਠੇ ਤਾਸ਼ ਖੇਡਦੇ ਹੋਣ ਤੇ ਉਹ ਸਾਧ ਸੰਗਤ ਥੋੜ੍ਹੀ ਹੈ। ਚਾਰ ਬੰਦੇ ਬੈਠੇ ਆਪਣੀਆਂ ਗੱਪਾਂ, ਦੁਨਿਆਵੀ ਗੱਲਾਂ ਕਰ ਰਹੇ ਹੋਣ, ਕੋਈ ਆਰ ਪਾਰ ਦੀਆਂ ਗੱਲਾਂ, ਦੁਕਾਨਦਾਰੀ ਦੀਆਂ ਗੱਲਾਂ, ਬਿਜ਼ਨਸ ਦੀਆਂ ਗੱਲਾਂ, ਆਪਣੇ ਵਪਾਰ ਦੀਆਂ ਗੱਲਾਂ ਕਰਦੇ ਹੋਣ, ਉਹ ਸਾਧ ਸੰਗਤ ਥੋੜ੍ਹੀ। ਸਾਧ ਸੰਗਤ ਉਹ ਹੈ ਜਿੱਥੇ ਨਿਰੰਕਾਰ ਦੀ ਬਾਤ ਹੈ, ਰੱਬ ਦੀ ਬਾਤ ਹੈ। ਭਾਵ ਸਾਧ ਸੰਗਤ ਪਰਮਾਤਮਾ ਤੋਂ ਬਿਨਾਂ ਨਹੀਂ। ਤੇ ਪਰਮਾਤਮਾ ਸਾਧ ਸੰਗਤ ਵਿੱਚ ਜੁੜਨ ਤੋਂ ਬਿਨਾਂ ਨਹੀਂ ਮਿਲਦਾ। ਪਰਮਾਤਮਾ ਤੋਂ ਸਾਧ ਸੰਗਤ ਭਾਵ ਸਾਧ ਸੰਗਤ ਚ ਰੱਬ ਦੀਆਂ ਬਾਤਾਂ, ਤੇ ਸਾਧ ਸੰਗਤ ਤੋਂ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਬਿਰਸ਼ ਤੋਂ ਫਲ ਤੇ ਫਲ ਤੋਂ ਬਿਰਸ਼ ਹੈ, ਪਰਮਾਤਮਾ ਨੇ ਆਪਣੀ ਸ਼ਕਤੀ ਨਾਲ ਹੀ ਇਹ ਅਲੱਖ ਵਸਤੂ ਜਿਹੜੀ ਹੈ ਨਾ ਸਾਧ ਸੰਗਤ ਰੂਪੀ, ਇਹ ਜਗਿਆਸੂਆਂ ਨੂੰ ਦਿਖਾ ਦਿੱਤੀ ਹੈ, ਵਰਤਾ ਦਿੱਤੀ ਹੈ ਕਿ ਸਾਧ ਸੰਗਤ ਵਿੱਚ ਹੀ ਰੱਬ ਵਸਦਾ ਹੈ। ਆਦਿ ਪੁਰਖ ਆਦੇਸ਼ ਕਰ, ਆਦਿ ਪੁਰਖ ਆਦੇਸ਼ ਕਰਾਇਆ। ਆਦਿ ਪੁਰਖ ਪਰਮਾਤਮਾ ਨੂੰ, ਭਾਵ ਜਿਹੜਾ ਪੁਰਖ ਵਾਹਿਗੁਰੂ ਆਦਿ ਤੋਂ ਹੈ, ਸ਼ੁਰੂ ਤੋਂ ਹੀ, ਉਸ ਆਦਿ ਪੁਰਖ ਪਰਮਾਤਮਾ ਨੂੰ ਆਦੇਸ਼ ਹੈ। ਰੱਬ ਦੇ ਪਿਆਰੇ ਸਤਸੰਗੀ ਜਨ ਉਸੇ ਨੂੰ, ਪਰਮੇਸ਼ਰ ਨੂੰ ਹੀ ਨਮਸਕਾਰ ਕਰਦੇ ਹਨ, ਉਹ ਆਦਿ ਪੁਰਖ ਆਦੇਸ਼ ਦਾ ਹੀ ਰੂਪ ਹੋ ਜਾਂਦੇ ਹਨ। ਜਿਹੜੇ ਉਸ ਆਦਿ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਦੇ ਨੇ, ਉਸੇ ਨਿਰੰਕਾਰ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਹਨ। ਭਾਵ ਆਦਿ ਪੁਰਖ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਸਾਡੇ ਸਤਿਗੁਰੂਆਂ ਦੇ ਵਿੱਚੋਂ, ਜਿਹੜੇ ਸਾਡੇ ਸਤਿਗੁਰੂ ਜੀ ਨੇ ਦਸ ਪਾਤਸ਼ਾਹੀਆਂ ਸਰੀਰਕ ਜਾਮੇ ਚ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੰਘਾਸਣ ਤੇ ਬਿਰਾਜਮਾਨ ਨੇ। ਹੁਣ ਜਿਹੜਾ ਆਦਿ ਗੁਰੂ ਹੈ ਸਾਡਾ, ਆਦਿ ਗੁਰੂ ਦਾ ਭਾਵ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਤੇ ਆਦਿ ਪੁਰਖ ਗੁਰੂ ਨਾਨਕ ਦੇਵ ਸਾਹਿਬ ਨੂੰ ਗੁਰੂ ਅੰਗਦ ਦੇਵ ਸਾਹਿਬ ਨੇ ਕੀਤੀ ਨਮਸਕਾਰ, ਤੇ ਗੁਰੂ ਅੰਗਦ ਗੁਰੂ ਨਾਨਕ ਹੀ ਹੋ ਗਏ। ਤੇ ਫਿਰ ਸਮਾਂ ਇੱਕ ਐਸਾ ਆਇਆ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਗੁਰੂ ਅੰਗਦ ਦੇਵ ਸਾਹਿਬ ਨੂੰ ਵੀ ਨਮਸਕਾਰ ਕੀਤੀ। ਪਹਿਲਾਂ ਆਪ ਗੁਰੂ ਅੰਗਦ ਨੇ ਨਮਸਕਾਰ ਕੀਤੀ, ਫਿਰ ਗੁਰੂ ਨਾਨਕ ਤੋਂ ਨਮਸਕਾਰ ਕਰਵਾਉਣ ਦੇ ਯੋਗ ਹੋ ਗਏ। ਇਸੇ ਤਰ੍ਹਾਂ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਸਾਹਿਬ ਨੂੰ ਨਮਸਕਾਰ ਕਰਦੇ ਰਹੇ। ਇੱਕ ਦਿਨ ਐਸਾ ਆਇਆ ਗੁਰੂ ਅਮਰਦਾਸ ਗੁਰੂ ਅੰਗਦ ਕੋਲੋਂ ਵੀ ਆਪਣੇ ਆਪ ਨੂੰ ਨਮਸਕਾਰ ਕਰਵਾਉਣ ਦੇ ਯੋਗ ਹੋ ਗਏ। ਗੁਰੂ ਅਮਰਦਾਸ ਨੂੰ ਭਾਈ ਜੇਠਾ ਭਾਵ ਗੁਰੂ ਰਾਮਦਾਸ ਪਹਿਲਾਂ ਨਮਸਕਾਰ ਕਰਦੇ ਰਹੇ। ਇੱਕ ਦਿਨ ਐਸਾ ਆਇਆ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਕੋਲੋਂ ਆਪਣੇ ਆਪ ਨੂੰ ਨਮਸਕਾਰ ਕਰਾਉਣ ਦੇ ਯੋਗ ਹੋ ਗਏ। ਭਾਵ ਉਹਨਾਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਇਸੇ ਤਰ੍ਹਾਂ ਗੁਰੂ ਚੇਲਾ ਤੇ ਚੇਲਾ ਗੁਰੂ ਰੂਪ ਹੋ ਗਿਆ। ਭਾਵੇਂ ਅੱਗੇ ਵੀ ਸਾਧ ਸੰਗਤ ਆਪਾਂ ਦਾਸ ਬੇਨਤੀ ਕਰ ਲਵੇ, ਆਪਾਂ ਜ਼ਿਕਰ ਕਰੀ ਜਾਈਏ ਦਸਵੇਂ ਪਾਤਸ਼ਾਹ ਤੱਕ, ਤੇ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਨਮਸਕਾਰ ਕੀਤੀ, ਮੱਥਾ ਟੇਕਿਆ। ਭਾਵ ਬਾਣੀ ਗੁਰੂਆਂ ਦੀ ਰਸਨਾ ਤੋਂ ਉਚਾਰਨ ਹੋਈ, ਤੇ ਗੁਰੂ ਪਾਤਸ਼ਾਹ ਜੀ ਨੇ ਉਸ ਬਾਣੀ ਨੂੰ ਵੀ ਇੱਕ ਦਿਨ ਨਮਸਕਾਰ ਕਰਕੇ ਆਖਿਆ ਇਹ ਅੱਜ ਤੋਂ ਤੁਹਾਡਾ ਸਤਿਗੁਰੂ ਹੈ, ਇਹ ਜੁਗੋ ਜੁਗ ਅਟਲ ਸਤਿਗੁਰੂ, ਅਵਿਨਾਸੀ ਸਤਿਗੁਰੂ ਹੈ। ਇਸ ਲਈ ਸਾਧ ਸੰਗਤ ਗੁਰੂ ਚੇਲਾ ਤੇ ਚੇਲਾ ਗੁਰੂ ਰੂਪ ਹੋ ਗਿਆ। ਪੁਰਖ ਪੁਰਾਤਨ ਸਤਿਗੁਰੂ, ਓਤ ਪੋਤ ਇੱਕ ਸੂਤਰ ਬਣਾਇਆ। ਪੁਰਖ ਪੁਰਾਤਨ ਸਤਿਗੁਰੂ, ਭਾਵ ਪੁਰਾਤਨ ਸਤਿਗੁਰੂ ਸਾਰਿਆਂ ਤੋਂ ਪਹਿਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਹੜੇ ਸਾਰਿਆਂ ਤੋਂ ਪਹਿਲੇ ਸਾਡੇ ਸਤਿਗੁਰੂ ਆ, ਉਹਨਾਂ ਨੇ ਅਗਾਂਹ ਜਿਹੜੇ ਗੁਰੂ ਸਾਹਿਬਾਨ ਹੋਏ, ਇਹ ਤਾਣਾ ਪੇਟਾ ਤੇ ਸੂਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੀ ਬਣਾਇਆ। ਭਾਵ ਗੁਰੂ ਨਾਨਕ ਤੋਂ ਗੁਰੂ ਅੰਗਦ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਗੁਰੂ ਅਮਰਦਾਸ, ਗੁਰੂ ਅਮਰਦਾਸ ਮਹਾਰਾਜ ਤੋਂ ਗੁਰੂ ਰਾਮਦਾਸ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਸਤਿਗੁਰੂ ਤੋਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਹਰ ਰਾਏ ਸਾਹਿਬ, ਗੁਰੂ ਹਰ ਰਾਏ ਸਾਹਿਬ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਇੱਕੋ ਹੀ ਤਾਣਾ ਪੇਟਾ ਹੈ, ਇੱਕੋ ਹੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਸਾਰੇ ਸਰੂਪ ਹਨ। ਇਸ ਲਈ ਭਾਈ ਗੁਰਦਾਸ ਜੀ ਨੇ ਬਚਨ ਆਖਿਆ ਓਤ ਪੋਤ ਇੱਕ ਸੂਤਰ ਬਣਾਇਆ। ਇੱਕ ਸੂਤਰ ਬਣਾਇਆ ਦਾ ਭਾਵ ਇਹ ਸਾਰੇ ਦੇ ਸਾਰੇ ਇੱਕੋ ਸੂਤ ਵਿੱਚ ਹੀ ਪਰੋਏ ਹੋਏ, ਭਾਵ ਇਹ ਦੋ ਨਹੀਂ। ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਦਾ ਸਰੂਪ ਉਹਨਾਂ ਦੀ ਜੋਤ ਨੇ, ਤੇ ਸਰੀਰਕ ਜਾਮਿਆਂ ਵਿੱਚ ਇਹ ਕੋਈ ਦੋ ਤਿੰਨ ਚਾਰ ਜਾਂ ਦਸ ਵੱਖਰੇ ਵੱਖਰੇ ਨਹੀਂ, ਇੱਕ ਹੀ ਪਰਮੇਸ਼ਰ ਦਾ ਸਰੂਪ ਨੇ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਤੋਂ ਕਲਗੀ ਧਰ ਪਿਤਾ ਦਸ ਦੇ ਦਸ ਗੁਰੂ ਹੀ ਇੱਕ ਗੁਰੂ ਗੁਰੂ ਨਾਨਕ ਹੀ ਹਨ, ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਜ ਗੁਰੂ ਨਾਨਕ ਸਰੂਪ ਹੀ ਹਨ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਹਨਾਂ ਬਚਨਾਂ ਵਿੱਚ ਫੁਰਮਾਨ ਕੀਤਾ ਹੈ ਕਿ ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਹਮੂ ਰਤਨ ਜੌਹਰ, ਹਮੂ ਮਾਨਕ ਅਸਤ। ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ, ਉਹ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ, ਤੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਨ, ਕਹਿੰਦੇ ਉਹ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਉਹ ਹੀ ਰਤਨ, ਉਹ ਹੀ ਮਾਨਕ ਮੋਤੀ, ਤੇ ਉਹ ਹੀ ਸ਼ਬਦ ਦਾ ਪਸਾਰਾ ਗੁਰੂ ਕਲਗੀਧਰ ਪਾਤਸ਼ਾਹ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਇਹ ਕਾਇਆ ਬਦਲਦੀ ਰਹੀ ਹੈ, ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਹੀ ਕੰਮ ਕਰ ਰਹੀ। ਵਿਸਮਾਦੈ ਵਿਸਮਾਦ ਮਿਲਾਇਆ, ਅਸਚਰਜ ਰੂਪ ਵਿਖੇ ਅਸਚਰਜ ਰੂਪ ਹੋ ਕੇ ਮਿਲੇ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਮਹਿਮਾ ਵੀ ਅਸਚਰਜ ਹੈ, ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਅੱਗੇ ਚੱਲੀ ਜੋਤ ਮਹਾਨ ਤੇ ਅਸਚਰਜ ਸਰੂਪ ਨੇ, ਭਾਵ ਸਾਰੇ ਦੇ ਸਾਰੇ ਗੁਰੂ ਸਾਹਿਬਾਨ ਇੱਕ ਰੂਪ ਹੀ ਹਨ। ਸਾਰਿਆਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਬਿਰਾਜ ਰਹੀ ਹੈ, ਤੇ ਗੁਰੂ ਨਾਨਕ ਦੀ ਜੋਤ ਹੀ ਪਰਮਾਤਮਾ ਤੇ ਪਰਮੇਸ਼ਰ ਦੀ ਜੋਤ ਹੈ। ਇਹ ਰੱਬੀ ਨੂਰ ਨੇ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇੱਕ ਸਰੂਪ ਹਨ, ਪਰਮੇਸ਼ਰ ਸਰੂਪ ਹਨ ਸਤਿਗੁਰੂ ਪਾਤਸ਼ਾਹ ਜੀ। ਸਾਧ ਸੰਗਤ, ਵਾਰ 39 ਪੌੜੀ 14 ਵਿੱਚ ਪਾਵਨ ਬਚਨ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਬ੍ਰਹਮੇ ਦਿੱਤੇ ਵੇਦ ਚਾਰ, ਚਾਰ ਵਰਨ ਆਸ਼ਰਮ ਉਪਜਾਏ, ਛੇ ਦਰਸ਼ਨ ਛੇ ਸ਼ਾਸ਼ਤ, ਛੇ ਉਪਦੇਸ਼ ਭੇਸ ਵਰਤਾਏ, ਚਾਰੇ ਕੁੰਡਾਂ ਦੀਪ ਸੱਤ, ਨੌ ਖੰਡ ਦਹਿ ਦਿਸ ਵੰਡ ਵੰਡਾਏ, ਜਲ ਥਲ ਵਣ ਖੰਡ ਪਰਬਤ, ਤੀਰਥ ਦੇਵ ਸਥਾਨ ਬਣਾਏ, ਜਪ ਤਪ ਸੰਜਮ ਹੋਮ ਜਗ, ਕਰਮ ਧਰਮ ਸਭ ਦਾਨ ਕਰਾਏ, ਨਿਰੰਕਾਰ ਨਾ ਪਛਾਣਿਆ, ਸਾਧ ਸੰਗਤ ਦੱਸੈ ਨਾ ਦਸਾਏ, ਸੁਣ ਸੁਣ ਆਖਣ ਆਖ ਸੁਣਾਏ, ਸੁਣ ਸੁਣ ਆਖਣ ਆਖ ਸੁਣਾਏ। ਦੁਨੀਆਂ ਦੀਆਂ ਸੁਣ ਸੁਣ ਕੇ ਗੱਲਾਂ ਤੇ ਰੱਬ ਦੇ ਬਾਰੇ ਅਗਾਂਹ ਲੋਕ ਬਿਆਨ ਕਰਦੇ ਰਹੇ। ਭਾਵੇਂ ਬ੍ਰਹਮਾ ਵਰਗੇ ਵੀ ਧਰਤੀ ਤੇ ਆਏ, ਉਹਨਾਂ ਨੇ ਵੀ ਚਾਰ ਵੇਦ ਲਿਖੇ, ਛੇ ਸ਼ਾਸਤਰ ਸੰਸਾਰ ਤੇ, ਵੱਖ ਵੱਖ ਵਿਦਵਾਨਾਂ ਨੇ ਲਿਖੇ, ਵੱਖ ਵੱਖ ਤੀਰਥ ਅਸਥਾਨ ਵੀ ਬਣੇ, ਬੜੇ ਜਪ ਤਪ ਤੇ ਸੰਜਮ ਤੇ ਧਰਮ ਦੇ ਕੰਮ ਤੇ ਦਾਨ ਪੁੰਨ ਵੀ ਦੁਨੀਆਂ ਵਿੱਚ ਲੋਕ ਕਰਦੇ ਰਹੇ। ਪਰ ਸਾਧ ਸੰਗਤ, ਸੁਣ ਸੁਣ ਕੇ ਹੀ ਰੱਬ ਦੀਆਂ ਬਾਤਾਂ ਨੂੰ ਲੋਕਾਂ ਨੂੰ ਸੁਣਾਉਂਦੇ ਰਹੇ, ਆਪ ਸੋਹਣਾ ਜੀਵਨ ਬਣਾ ਕੇ ਸਾਧ ਸੰਗਤ ਵਿੱਚ ਜੁੜ ਕੇ ਰੱਬ ਵਿੱਚ ਲੀਨ ਨਹੀਂ ਹੋ ਸਕੇ। ਬ੍ਰਹਮਾ ਦੇ ਬਾਰੇ ਚ ਜ਼ਿਕਰ ਕਰ ਰਹੇ, ਕਹਿਣ ਲੱਗੇ ਬ੍ਰਹਮੇ ਦਿੱਤੇ ਚਾਰ ਵੇਦ, ਚਾਰ ਵਰਨ ਆਸ਼ਰਮ ਉਪਜਾਏ। ਬ੍ਰਹਮਾ ਨੇ ਚਾਰ ਵੇਦ ਦੁਨੀਆਂ ਨੂੰ ਦਿੱਤੇ, ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਣ ਵੇਦ। ਇਹ ਚਾਰ ਵੇਦ ਹਿੰਦੂ ਮਤ ਦੇ ਅਨੁਸਾਰ ਬ੍ਰਹਮਾ ਦੇ ਲਿਖੇ ਹੋਏ ਆ, ਤੇ ਅੱਗਿਓਂ ਇਹਨਾਂ ਨੇ ਚਾਰ ਵਰਣਾਂ ਦੀ ਵੰਡ ਕੀਤੀ ਹੈ। ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਵੈਸ਼ ਹੈ ਤੇ ਇਹ ਸ਼ੂਦਰ ਆ। ਚਾਰ ਆਸ਼ਰਮ ਵੀ ਪੈਦਾ ਕੀਤੇ, ਵੰਡ ਪਾ ਦਿੱਤੀ ਚਾਰ ਆਸ਼ਰਮਾਂ ਦੀ। ਇਹ ਬ੍ਰਹਮਚਾਰੀ ਹੈ, ਇਹ ਗ੍ਰਿਸਤੀ ਹੈ, ਇਹ ਬਾਨਪ੍ਰਸਤੀ ਹੈ ਤੇ ਇਹ ਸੰਨਿਆਸੀ ਹੈ। ਚਾਰ ਵਰਣ, ਚਾਰ ਆਸ਼ਰਮ ਤੇ ਚਾਰ ਵੇਦ ਬ੍ਰਹਮਾ ਨੇ ਦਿੱਤੇ ਸੰਸਾਰ ਦੇ ਲੋਕਾਂ ਨੂੰ। ਫਿਰ ਕਹਿੰਦੇ ਨੇ ਛੇ ਦਰਸ਼ਨ ਛੇ ਸ਼ਾਸਤਾ, ਛੇ ਉਪਦੇਸ਼ ਭੇਸ ਵਰਤਾਏ। ਸੰਸਾਰ ਜਗਤ ਵਿੱਚ ਛੇ ਸ਼ਾਸਤਰ ਵੀ ਵੱਖ ਵੱਖ ਵਿਦਵਾਨਾਂ ਨੇ ਲਿਖੇ, ਛੇ ਸ਼ਾਸਤਰ ਨੇ, ਛੇ ਹੀ ਉਹਨਾਂ ਨੂੰ ਲਿਖਣ ਵਾਲੇ ਨੇ ਤੇ ਛੇ ਹੀ ਵੱਖਰੇ ਵੱਖਰੇ ਉਹਨਾਂ ਦੇ ਉਪਦੇਸ਼ ਨੇ। ਦਾਸ ਨੇ ਭਾਵੇਂ ਪਿੱਛੇ ਵੀ ਬੇਨਤੀ ਕੀਤੀ ਸੀ, ਪਰ ਫਿਰ ਬੇਨਤੀ ਕਰਦੇ ਇਹਨਾਂ ਦਾ ਵਰਣਨ ਆਇਆ, ਜਿਹੜੇ ਛੇ ਸ਼ਾਸਤਰ ਨੇ ਤੇ ਉਹਨਾਂ ਨੂੰ ਲਿਖਣ ਵਾਲੇ ਨੇ। ਪਹਿਲਾ ਸ਼ਾਸਤਰ ਹੈ ਵਿਸ਼ੇਸ਼ਕ, ਇਹਨੂੰ ਲਿਖਣ ਵਾਲਾ ਹੈ ਕਣਾਦ ਮੁਨੀ। ਦੂਸਰਾ ਸ਼ਾਸਤਰ ਹੈ ਨਿਆਏ, ਇਸ ਨੂੰ ਲਿਖਿਆ ਹੈ ਗੌਤਮ ਰਿਸ਼ੀ ਨੇ। ਤੀਸਰਾ ਸ਼ਾਸਤਰ ਹੈ ਸਾਂਖ, ਇਸ ਨੂੰ ਕਪਲ ਮੁਨੀ ਨੇ ਲਿਖਿਆ ਹੈ। ਚੌਥਾ ਹੈ ਪਤੰਜਲ, ਇਸ ਪਤੰਜਲ ਸ਼ਾਸਤਰ ਨੂੰ ਯੋਗ ਦਰਸ਼ਨ ਵੀ ਕਹਿੰਦੇ ਨੇ, ਇਸ ਨੂੰ ਪਤੰਜਲੀ ਰਿਸ਼ੀ ਨੇ ਲਿਖਿਆ ਹੈ। ਪੰਜਵਾਂ ਸ਼ਾਸਤਰ ਹੈ ਮੀਮਾਂਸਾ, ਇਸ ਨੂੰ ਜੈਮਨੀ ਰਿਸ਼ੀ ਨੇ ਲਿਖਿਆ ਹੈ। ਤੇ ਛੇਵਾਂ ਹੈ ਵਿਦਾਂਤ, ਇਹਨੂੰ ਆਚਾਰੀਆ ਵੇਦ ਵਿਆਸ ਨੇ ਅੰਕਿਤ ਕੀਤਾ। ਛੇ ਸ਼ਾਸਤਰ, ਛੇ ਹੀ ਲਿਖਣ ਵਾਲੇ ਤੇ ਛੇ ਹੀ ਇਹਨਾਂ ਦੇ ਉਪਦੇਸ਼, ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਇਹੋ ਹੀ ਫੁਰਮਾਨ ਕੀਤਾ। ਕਹਿੰਦੇ ਚਾਰੇ ਕੁੰਡਾਂ ਦੀਪ ਸੱਤ, ਨੌ ਖੰਡ ਦਹਿਨ ਦਿਸ ਵੰਡ ਵੰਡਾਏ। ਚਾਰ ਕੁੰਡਾਂ ਉੱਤਰ ਦੱਖਣ ਪੂਰਬ ਪੱਛਮ ਤੇ ਸੱਤ ਦੀਪ, ਨੌ ਖੰਡ ਇਸ ਧਰਤੀ ਦੇ ਤੇ ਦਸ ਦਿਸ਼ਾਵਾਂ ਦੀ ਵੰਡ ਕਰ ਦਿੱਤੀ। ਇਦਾਂ ਸੰਸਾਰ ਰਚਿਆ। ਸੱਤ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ, ਚਾਰੇ ਨੁਕਰਾਂ ਉੱਪਰ ਅਤੇ ਥੱਲੇ, ਇਹ ਦਸ ਦਿਸ਼ਾਵਾਂ ਬਣਾ ਦਿੱਤੀਆਂ। ਹੋਰ ਕੀ ਕੁਝ ਬਣਿਆ, ਕਿੰਨਾ ਕਿੰਨਾ ਦੀ ਵੰਡ ਕੀਤੀ। ਜਲ ਥਲ ਵਣ ਖੰਡ ਪਰਬਤਾਂ, ਤੀਰਥ ਦੇਵ ਸਥਾਨ ਬਣਾਏ। ਜਲ ਥਲ ਅਤੇ ਵਣ, ਵਣ ਦਾ ਅਰਥ ਹੁੰਦਾ ਜੰਗਲ, ਤੇ ਤਰ੍ਹਾਂ ਤਰ੍ਹਾਂ ਦੇ ਖੰਡ ਤੇ ਤੀਰਥ ਅਸਥਾਨ ਵੀ ਬਹੁਤ ਧਰਤੀ ਦੇ ਉੱਤੇ ਰਚ ਦਿੱਤੇ ਇਹਨੇ ਬ੍ਰਹਮਾ ਨੇ। ਇਹ ਵੇਦਾਂ ਸ਼ਾਸਤਰਾਂ ਦੇ ਵਿੱਚ ਇਹ ਸਾਰਾ ਕੁਛ ਆਇਆ ਜਿਹੜੀ ਦਾਸ ਬੇਨਤੀ ਕਰ ਰਿਹਾ। ਇਹ ਵੇਦਾਂ ਸ਼ਾਸਤਰਾਂ ਦੇ ਵਿੱਚ ਇਹ ਸਾਰੇ ਦੀਆਂ ਸਾਰੀਆਂ ਵੰਡਾਂ ਪਈਆਂ ਨੇ। ਉਹਨਾਂ ਨੇ ਫਿਰ ਕੁਛ ਕਰਮ ਕਰਨ ਵਾਸਤੇ ਵੀ ਲੋਕਾਂ ਨੂੰ ਕਿਹਾ, ਵੇਦਾਂ ਸ਼ਾਸਤਰਾਂ ਚ ਕੀ ਕਰਨ ਨੂੰ ਕਿਹਾ ਤੇ ਕੀ ਲੋਕ ਕਰਦੇ ਰਹੇ ਤੇ ਅੱਜ ਵੀ ਕਰ ਰਹੇ ਨੇ। ਕਹਿਣ ਲੱਗੇ ਜਪ ਤਪ ਸੰਜਮ ਹੋਮ ਜੱਗ, ਕਰਮ ਧਰਮ ਕਰ ਦਾਨ ਕਰਾਏ। ਤਰ੍ਹਾਂ ਤਰ੍ਹਾਂ ਦੇ ਜਪ ਤਪ ਸੰਜਮ ਹੋਮ ਜੱਗ ਤੇ ਦਾਨ ਆਦਿਕ ਸ਼ੁਭ ਕਰਮ ਵੀ ਉਹਨੇ ਬਣਾਏ ਵੀ ਆ ਕਰਮ ਲੋਕਾਂ ਨੂੰ ਕਰਨੇ ਚਾਹੀਦੇ। ਬ੍ਰਾਹਮਣ ਨੇ ਕਿਹੜੇ ਕਰਮ ਕਰਨੇ, ਖੱਤਰੀ ਨੇ ਕਿਹੜੇ ਕਰਨੇ, ਵੈਸ਼ ਨੇ ਕਿਹੜੇ ਕਰਨੇ, ਸ਼ੂਦਰ ਨੇ ਕਿਹੜੇ ਕਰਨੇ, ਇਹ ਸਾਰੀਆਂ ਵੰਡਾਂ ਬ੍ਰਹਮਾ ਨੇ ਪਾਈਆਂ। ਨਿਰੰਕਾਰ ਨਾ ਪਛਾਣਿਆ, ਸਾਧ ਸੰਗਤ ਦੱਸੈ ਨਾ ਦਸਾਏ। ਇਹ ਸਾਰੇ ਦਾ ਸਾਰਾ ਕੁਝ ਤੇ ਬ੍ਰਹਮਾ ਨੇ, ਪਹਿਲਾਂ ਜਿਹੜੀ ਬੇਨਤੀ ਦਾਸ ਨੇ ਕੀਤੀ ਹੈ, ਇਹ ਤੇ ਸਾਰੇ ਦਾ ਸਾਰਾ ਕੁਛ ਬ੍ਰਹਮਾ ਨੇ ਦੱਸਿਆ, ਪਰ ਨਿਰੰਕਾਰ ਨੂੰ ਕਿਸੇ ਨੇ ਨਹੀਂ ਪਛਾਣਿਆ। ਨਿਰੰਕਾਰ ਨਾ ਪਛਾਣਿਆ, ਸਾਧ ਸੰਗਤ ਦੱਸੈ ਨਾ ਦਸਾਏ। ਸਾਧ ਸੰਗਤ ਦੀ ਕਿਸੇ ਨੂੰ ਦੱਸ ਹੀ ਨਹੀਂ ਪਾਈ ਕਿ ਸਾਧ ਸੰਗਤ ਵਿੱਚ ਬਹਿ ਕੇ ਰੱਬ ਦਾ ਨਾਮ ਜਪਣਾ ਹੈ, ਸਾਧ ਸੰਗਤ ਵਿੱਚ ਬਹਿ ਕੇ ਰੱਬ ਦੀ ਬੰਦਗੀ ਕਰਨੀ, ਸਾਧ ਸੰਗਤ ਵਿੱਚ ਟੇਕ ਕੇ ਪ੍ਰਭੂ ਦੀ ਇਬਾਦਤ ਵਿੱਚ ਜੁੜਨਾ ਹੈ, ਤੇ ਸਾਧ ਸੰਗਤ ਵਿੱਚ ਬਹਿ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ। ਇਹ ਕਿਸੇ ਨੂੰ ਨਹੀਂ ਦੱਸਿਆ, ਇਹਨਾਂ ਵੇਦਾਂ ਸ਼ਾਸਤਰਾਂ ਵਿੱਚ ਕਰਮ ਕਾਂਡ ਹੀ ਬਿਆਨ ਕਰਦੇ ਰਹੇ। ਸੁਣ ਸੁਣ ਆਖਣ ਆਖ ਸੁਣਾਏ। ਸੰਸਾਰ ਦੇ ਜਿਹੜੇ ਜੀਵ ਆ, ਇਹ ਅਖਾਣਾਂ ਨੂੰ ਸੁਣ ਸੁਣ ਕੇ ਲੋਕਾਂ ਨੂੰ ਕਹਿ ਕਹਿ ਕੇ ਸੁਣਾਈ ਗਏ। ਵੇਦ ਸ਼ਾਸਤਰਾਂ ਵਿੱਚ ਵੀ ਕਰਮ ਕਾਂਡ, ਤੇ ਜਿਹੜੇ ਬ੍ਰਾਹਮਣ ਪੰਡਿਤ ਲੋਕ ਉਹਨਾਂ ਵੇਦ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਉਹ ਵੀ ਅਗਾਂਹ ਉਹਨਾਂ ਦੇ ਮੰਤਰ ਲੋਕਾਂ ਨੂੰ ਸੁਣਾਈ ਗਏ। ਦਾਨ ਕਰੀ ਜਾਓ, ਪੁੰਨ ਕਰੀ ਜਾਓ, ਤੀਰਥਾਂ ਤੇ ਨਹਾਈ ਜਾਓ, ਯੱਗ ਕਰੀ ਜਾਓ, ਚਾਰ ਆਸ਼ਰਮਾਂ ਦੀ ਵੰਡ ਪਾ ਦਿੱਤੀ। ਚਾਰ ਆਸ਼ਰਮਾਂ ਦਾ ਸਤਸੰਗ ਦਾ ਜ਼ਿਕਰ ਕਰਦੇ ਹਾਂ, ਇੱਕ ਮਿੰਟ ਸਭ ਨੂੰ ਪਤਾ ਲੱਗ ਜੇ। ਵੇਦਾਂ ਵਿੱਚ ਇਹ ਲਿਖਿਆ ਵਾ ਵੀ ਜਿਹੜਾ ਹਿੰਦੂ ਮਤ ਦਾ ਬੰਦਾ ਵਾ, ਉਹ ਜਨਮ ਤੋਂ ਲੈ ਕੇ ਜਦੋਂ ਹੋਸ਼ ਸੰਭਾਲਦਾ ਨਾ, 25 ਸਾਲ ਦੀ ਉਮਰ ਤੱਕ ਉਹ ਬ੍ਰਹਮਚਾਰੀ ਰਹੇ, ਤੇ 25 ਸਾਲ ਦੀ ਉਮਰ 'ਚ ਫਿਰ ਵਿਆਹ ਕਰਾ ਕੇ 50 ਸਾਲ ਤੱਕ ਗ੍ਰਿਸਤੀ ਜੀਵਨ ਵਾਲਾ ਰਹੇ। ਪਹਿਲਾ ਆਸ਼ਰਮ ਹੈ ਬ੍ਰਹਮਚਾਰੀ, ਦੂਜਾ ਵਾ ਗ੍ਰਿਸਤ। 50 ਸਾਲ ਦੀ ਉਮਰ ਤੱਕ ਗ੍ਰਿਸਤੀ ਰਹੇ, ਧੀਆਂ ਪੁੱਤਰ ਬੱਚੇ ਹੋਣ, ਉਹਦੇ ਕੰਮ ਕਾਰ ਕਰੇ, ਤੇ ਜੇ ਅਜੇ ਜ਼ਿੰਦਗੀ ਹੋਰ ਹੈਗੀ, ਭਾਵ ਅਜੇ ਮੌਤ ਨਹੀਂ ਹੋਈ, 50 ਸਾਲ ਦੀ ਉਮਰ ਵਿੱਚ ਜੰਗਲਾਂ ਵਿੱਚ ਜਾ ਕੇ ਤਪ ਕਰੇ, ਉਹਨੂੰ ਬਾਨ ਪ੍ਰਸਤੀ ਕਹਿੰਦੇ, ਬਨਾਂ ਵਿੱਚ ਜਾ ਕੇ ਰਹਿਣਾ, ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ, 25 ਸਾਲ ਬਨਾਂ ਵਿੱਚ ਜੰਗਲਾਂ 'ਚ ਰਹਿ ਕੇ ਤਪ ਕਰੇ, 75 ਸਾਲ ਦਾ ਹੋ ਗਿਆ। ਜੇ ਅਜੇ ਵੀ ਜ਼ਿੰਦਗੀ, ਜੇ ਅੱਧ ਵਿਚਾਲੇ ਕਿਤੇ ਮਰ ਜਾਏ, ਮੌਤ ਹੋ ਜਾਏ ਤਾਂ ਵੱਖਰੀ ਗੱਲ ਹੈ, ਜੇ ਅਜੇ ਵੀ ਜੀਵਨ ਹੈਗਾ, 75 ਸਾਲ ਦੀ ਉਮਰ ਹੋ ਗਈ, ਹੁਣ ਸੰਨਿਆਸੀ ਬਣ ਜਾਏ, ਕਿਸੇ ਨਗਰ ਪਿੰਡ ਦੇ ਬਾਹਰ ਵਾਰ ਝੌਂਪੜੀ ਛੰਨ ਪਾ ਕੇ ਬਹਿ ਜੇ, ਲੋਕਾਂ ਦੇ ਘਰੋਂ ਮੰਗ ਮੰਗ ਕੇ ਅੰਨ ਦਾਣਾ ਖਾਵੇ, ਆਪਣਾ ਢਿੱਡ ਭਰੇ, ਤੇ ਫਿਰ ਰੱਬ ਦੀ ਬੰਦਗੀ ਕਰੇ, ਸੰਨਿਆਸੀ ਹੋ ਜਾਏ। ਇਹ ਚਾਰ ਆਸ਼ਰਮ ਬਣਾਏ ਗਏ। ਅਤੇ ਜਿਹੜਾ ਗੁਰੂ ਦਾ ਸਿੱਖ ਆ ਉਹ ਸਾਧ ਸੰਗਤ ਏਕਾ ਨਾਰੀ ਜਤੀ ਹੋਏ। ਗੁਰਸਿੱਖ ਜਿਹੜਾ ਉਹਦਾ ਜੀਵਨ ਬ੍ਰਹਮਚਾਰੀ ਕੀ ਆ? ਏਕਾ ਨਾਰੀ। ਅਤੇ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਅਤੇ ਨਾਲ ਨਾਲ ਸਾਰਾ ਜੀਵਨ ਗੁਰਸਿੱਖ ਨੇ ਬੰਦਗੀ ਕਰਨੀ ਆ, ਗ੍ਰਿਸ਼ਤੀ ਜੀਵਨ ਵਿੱਚ ਰਹਿਣਾ, ਅਤੇ ਸਾਰੇ ਦਾ ਸਾਰਾ ਜੀਵਨ ਵੰਡ ਕੇ ਛਕਣਾ, ਨਾਮ ਜਪਣਾ, ਪ੍ਰਭੂ ਦੀ ਇਬਾਦਤ ਵਿੱਚ ਜੁੜਨਾ, ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਣਾ। ਇਹਨਾਂ ਵੰਡਾਂ ਤੋਂ ਜਿਹੜਾ ਗੁਰਸਿੱਖ ਆ ਉਹ ਉੱਚਾ ਉੱਠ ਖਲੋਤਾ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਨਿਰੰਕਾਰ ਨੂੰ ਮੰਨਣਾ, ਸਾਧ ਸੰਗਤ ਵਿੱਚ ਜੁੜਨਾ, ਅਤੇ ਸਾਧ ਸੰਗਤ ਹੋਰ ਇੱਧਰ ਉੱਧਰ ਵੇਦਾਂ ਸ਼ਾਸਤਰਾਂ ਦੀਆਂ ਕਹਾਣੀਆਂ ਵਿੱਚ ਨਹੀਂ ਫਸਣਾ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨਾ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ, ਮਤ ਭਰਮ ਭੁੱਲੋ ਭੁੱਲੋ। ਭਟਕਦੇ ਨਾ ਰਿਹੋ ਕਿਤੇ, ਮਤ ਭਟਕਣਾ ਚ ਪੈ ਕੇ ਠੋਕਰਾਂ ਖਾਂਦੇ ਰਿਹੋ। ਇੱਥੇ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਹੀ ਛੁਟਕਾਰਾ ਹੋਣਾ। ਇਸ ਲਈ ਬੰਦਗੀ ਭਗਤੀ ਦੀ ਦਾਤ ਮੰਗੋ ਤੇ ਆਖੋ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਬ੍ਰਹਮਾ ਵੱਲ ਇਸ਼ਾਰਾ ਕਰਕੇ ਦੱਸਿਆ, ਭਾਵੇਂ ਸਨਾਤਨੀ ਮਤ 'ਚ ਉਸਨੂੰ ਬੜਾ ਮਹਾਨ ਦੇਵਤਾ ਮੰਨਿਆ ਜਾਂਦਾ, ਪਰ ਨਿਰੰਕਾਰ ਨੂੰ, ਵਾਹਿਗੁਰੂ ਨੂੰ ਉਹਨੇ ਵੀ ਨਹੀਂ ਪਛਾਣਿਆ। ਅਤੇ ਵੇਦਾਂ ਸ਼ਾਸਤਰਾਂ ਵਿੱਚ ਸਾਧ ਸੰਗਤ ਕਰਕੇ ਜ਼ਿੰਦਗੀ ਦਾ ਬੇੜਾ ਪਾਰ ਹੋ ਸਕਦਾ ਵਾ, ਇਹ ਵੀ ਨਹੀਂ ਦਰਸਾਇਆ ਗਿਆ। ਇਸ ਲਈ ਸਤਿਗੁਰੂ ਜੀ ਨੇ ਇਹ ਦਰਸਾਇਆ ਕਿ ਇਹਨਾਂ ਵੇਦਾਂ ਸ਼ਾਸਤਰਾਂ, ਇਹਨਾਂ ਲਿਖਤਾਂ ਤੋਂ ਹੋਰ ਉੱਚੇ ਉੱਠ ਕੇ ਨਾਮ ਸਿਮਰਨ ਵਿੱਚ ਗੁਰੂ ਕੀ ਬਾਣੀ ਨਾਲ ਸਾਂਝ ਪਾਇਆ ਹੀ ਸੰਸਾਰ ਭਾਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਗ। ਸ਼ਬਦ ਉਸ ਪਰਮੇਸ਼ਰ ਤੋਂ ਆਇਆ ਅਤੇ ਸ਼ਬਦ ਦੀ ਕਮਾਈ ਉਸ ਪਰਮੇਸ਼ਰ ਤੱਕ ਲੈ ਜਾਂਦੀ ਹੈ।